आनंदपुर कहलूर महंग बांधो आन आनंदपुर गांव वचित्र नाटक विच लिखी सतगुरु जी दी जदों एह तुक पढ़ी दी है कि कहलूर मह बांधो आन आनंदपुर गांव तां समझीदा है कि एह गांव हुण आपने नवा बनाया है पर मतलब ए नहीं है गांव तां नौवे गुरु जी सम्मत 1722-23 विच आप बन गए सन इसे नु वस्ता रस्ता छड के श्री गुरु गोबिंद सिंह जी पहुंचे गए सन बांधो दा मतलब ए है कि आप दे चले जान बाद बेरौनकी हो गई सी लोग बहुत चले गए सन पर कुछ वसों अजे है सी चुफेरे दे पिंडा नु एथो मंडी वांगू सौदा सूत मिल जांदे सन ते गुरु जी भी कुछ प्रबंध छोड़ गए सन पर हुण आके नवे सिरे तो रौनक वधाई अते किले कोट आदि समान करके इस नु बनिया अज आप जी दे पहुंचन तो पहला आनंदपुर विच फिर गहमा गहमी हो गई सी एक तां पहली वसों जो बाकी सी ओ सी दूसरा मामा जी सारा दल ते परिवार नु लेके पहुंच पए हुए सन तीजे लाग लाग दे पिंडा दे लोकी आदर लई बहुत आ गए हुए सन चौथे जो संगतां दूरों दूरों आ रही सन ए खबर पाके के गुरु जी आनंदपुर आ रहे हन इधर ही चाले पाके पहुंच गई सन सो अज आप दे स्वागत दा बहुत चाओ हलास हो रहा सी नगरी ते नगरी तो दूर बाहर सड़कां उत्ते छिड़काओ हो गए जो आप दे आया धूड़ ना उड्डे हजारां आदमी नगर दे बाहर ते अंदर सड़क दे दुपासे खड़े हो गए कई थां फुल्लां दे टोकरे वर्खा करन लई लैके खड़े सन प्रेमी ज्यों ज्यों आप अगे वधदे सन सब दे आदर नूं कबूलदे प्यार करदे असीसां दिंदे चले जांदे सन हुण आप हाथी तो उतर के पैदल हो गए ते अपने प्यारे पिता जी दे दोहरे टुर के पहुंचे नैण मुंद अपने सतगुर ते पिता जी दा ध्यान करके ते उना दी कमाल दी करनी नूं याद करके सीस झुकाया फिर चार परिक्रमा करके अरदासा करवा के कड़ा प्रसाद वरताया एथों फिर अपने पुराने महलां नूं गए ते सारे परिवार ने मिलके प्रसाद छकिया ते आराम कीता तीजे पहर त्यार बर त्यार होके दीवान स्थान विच आई संत्या लग थिर सभा मह दर्शन को दीना पूरी कामना सबन की दुख दारिद हीना सिंह पवर उठकर चले सब बंधन ठानी पर विषय सुंदर सदन मह सतगुर गुण खानी अर्थात शामा तीक सतगुरु जी ने दीवान विच बैठ के दर्शन दिते सबना दे मना दियां कामनावां पूरियां कीतियां दुख ते दलिद्र गरीबी दूर कीते जदों उठ के टुरे तां दर्शनी दरवाजे सब ने मत्था टेकिया ते फिर गुणा दी खान सतगुरु जी अपने महलां विच जा विराजे संगतां हुण ए सुन के साहिब दूर दा देश छोड़ के मुड़ आनंदपुर आ गए हन उमड़ उमड़ के आनंदपुर आईयां दीप माला तक बड़ी भीड़ हो गई ते एह समागम इन्ना भर के होया कि तुर सिर ना रही इस समय अणगिणत माया इकट्ठी हो गई जिस दी सफलता गुरु जी ने अपने उस दाइये ते खर्च करनी आरंभी जो दिल विच धारी बैठे सी कि नेकी दे प्रचार नाल प्रजा दी आजादी लई प्रजा विच ही बल भर देना है ते इन्हां नूं अपने पैरां ते खड़ा कर देना है सो आनंदपुर आए सिंघां विचों चुन चुन के जवान फौज लई रख लए अते अपनी सेना सुंदर सजीली ते बलवान ता जो लोड़ पई ते पौंटे वांगू ऐसे लोक ना सेना विच होण जो लड़नो ना कर देण जां लूण हरामी होके वैरी दल नाल जा रलन लूण हरामी उस नूं आखदे हन जो मालक दा लूण तां सदा खांदा रहे पर जद मालक नूं लोड़ पवे तां उस दे कम ना आवे पर टाला कर जाए सेना लई समान चाहिए सो अपने सिलाखाने हथियार घड़न दे कारखाने बनाए शस्त्र दारू गोली सब शै तैयार होवे रह कलंग जंबूरे तोपां तक अपनियां तैयार होण फिर जे जंग आ पवे तां कोट किले दमदमे चाहिए ए भी बनाउणे शुरू कर दित्ते इन्हां सारे कम्मां लई तरह तरह दे कारीगर मंगवाए जिथे ए कुछ होवे उथे व्यापार दी मंडी दी भी लोड़ हुंदी है सो सारे समान आपे पाए आउण इसदा भी उद्यम कीता श्री गुरु जी ने अपने शांत रसी कम दे नाल संगतां विच वीर रसी बल तेज पैदा करन दा जो कम जारी कीता सी सो आनंदपुर विच चोरां ते टुर पिया सिखां दी फौज जो हुण तैयार होई सी तकड़ी बल वाली सी इन्हां विच वीर रस भरन लई पुरातन सूरमियां दे कारनामे सुनाए जांदे ओ हाल बहुते लम्मियां कवितावां विच हुंदे जिन्हां कवितावां नूं वारां आखीदा है ਇਹ ਵਾਰਾਂ ਢਾਡੀ ਗਾ ਗਾ ਕੇ ਸੁਣਾਉਂਦੇ ਤੇ ਬਹਾਦਰੀ ਦਾ ਜੋਸ਼ ਭਰਦੇ, ਜਿਸ ਨੂੰ ਬੀਰ ਰਸ ਭਰਨਾ ਆਖੀਦਾ ਹੈ। ਇਕ ਪਾਸੇ ਤਾਂ ਇਹ ਬੀਰ ਰਸ ਭਰਦੇ, ਦੂਜੇ ਪਾਸੇ ਉਨ੍ਹਾਂ ਨੂੰ ਅਕਲਾਂ ਸਿਖਾਈਆਂ ਜਾਂਦੀਆਂ, ਉਨ੍ਹਾਂ ਨੂੰ ਐਸੇ ਉਪਦੇਸ਼ ਦਿੱਤੇ ਜਾਂਦੇ ਜਿਸ ਨਾਲ ਉਨ੍ਹਾਂ ਦੀ ਸਮਝ ਤੇ ਸੂਝ ਤੇਜ ਹੋਵੇ। ਉਹ ਸਾਰੀ ਗੱਲਬਾਤ ਦਾ ਮਤਲਬ ਝੱਟ ਪੱਟ ਸਮਝ ਆਇਆ ਕਰਨ ਤੇ ਕਿਸੇ ਦਾ ਧੋਖਾ ਨਾ ਖਾਣ। ਐਸੀ ਸਮਝ ਜੋ ਹਰ ਪ੍ਰਕਾਰ ਦੀ ਨਿਆਂ ਵਾਲੀ ਸਿਆਣਪ ਦਾ ਨਿਚੋੜ ਹੋਵੇ, ਉਸ ਨੂੰ ਨੀਤੀ ਕਹੀਦਾ ਹੈ। ਪਰ ਗੁਰੂ ਜੀ ਧਰਮ ਦੀ ਨੀਤੀ ਸਿਖਾਉਂਦੇ ਸੀ, ਭਾਵ ਅਕਲ ਨਾਲ ਕੰਮ ਜ਼ਰੂਰ ਸਵਾਰਿਆ ਜਾਵੇ, ਆਪਣਾ ਬਚਾਵ ਕੀਤਾ ਜਾਵੇ, ਪਰ ਉਸ ਕੰਮ ਵਿਚ ਕੋਈ ਗੱਲ ਐਸੀ ਨਾ ਕੀਤੀ ਜਾਵੇ ਜਿਸ ਦੀ ਆਗਿਆ ਧਰਮ ਨਹੀਂ ਦਿੰਦਾ, ਜੈਸਾ ਕਿ ਛਲ, ਫਰੇਬ, ਝੂਠ, ਧੋਖਾ ਆਦਿ ਨਾ ਵਰਤਿਆ ਜਾਵੇ। ਇਸ ਤਰ੍ਹਾਂ ਧਰਮ ਤੇ ਪੱਕਿਆ ਕੀਤਾ ਜਾਂਦਾ ਹੈ ਤੇ ਮਾੜੇ ਕੰਮਾਂ ਤੋਂ ਸਦਾ ਰੋਕਿਆ ਜਾਂਦਾ। ਇਸ ਲਈ ਉਪਦੇਸ਼ ਵੀ ਦਿੱਤੇ ਜਾਂਦੇ, ਪਰ ਗੁਰਬਾਣੀ ਦਾ ਸਮਝ ਕੇ ਪਾਠ ਕਰਨ ਤੇ ਫੇਰ ਠੀਕ ਤਰ੍ਹਾਂ ਸਮਝੇ ਗੁਰਬਾਣੀ ਦੇ ਮਤਲਬ ਤੇ ਚੱਲਣ ਉੱਤੇ ਜ਼ੋਰ ਦਿੱਤਾ ਜਾਂਦਾ, ਤਾਂ ਜੋ ਸਿੱਖ ਸਮਝ ਲੈਣ ਕੇ ਜੀਵਨ ਮਨੁੱਖ ਦੇ ਜੀਵਨ ਦਾ ਅਸਲ ਮਨੋਰਥ ਕੀ ਹੈ ਤੇ ਸਾਨੂੰ ਇਸ ਦੁਨੀਆਂ ਵਿਚ ਵਾਹਿਗੁਰੂ ਨੇ ਕਿਉਂ ਭੇਜਿਆ ਹੈ। ਸਿੱਖ ਭਲਾਈ ਦੇ ਕੰਮ ਕਰੇ, ਕਦੇ ਹੰਕਾਰ ਨਾ ਕਰੇ, ਧਰਮ ਤੇ ਆਉਣ ਦੀ ਖਾਤਰ ਜੇ ਜਾਨ ਵੀ ਵਾਰਨੀ ਪੈ ਜਾਵੇ ਤਾਂ ਪਿੱਛੇ ਨਾ ਹਟੇ, ਨਾ ਕਿਸੇ ਨੂੰ ਧੋਖਾ ਦੇਵੇ, ਨਾ ਦੁੱਖ ਦੇਵੇ। ਗੁਰੂ ਜੀ ਦੀ ਬਾਣੀ ਨਾਮ ਦਾ ਪਤਾ ਦੱਸਦੀ ਹੈ, ਨਾਮ ਵਾਹਿਗੁਰੂ ਜੀ ਦਾ ਮੇਲ ਹੈ। ਸੋ ਗੁਰੂ ਜੀ ਨੇ ਇਹ ਉਹ ਨਿਸ਼ਾਨਾ ਬੱਧਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ, ਨਾਮ, ਦਾਨ, ਇਸ਼ਨਾਨ, ਨਾਮ ਜਪਣਾ, ਦਾਨ ਕਰਨਾ, ਸਰੀਰ ਦੀ ਸਫਾਈ ਤੇ ਮਨ ਦੀ ਸਫਾਈ ਰੱਖਣੀ, ਮਨ ਵਿਚ ਵਾਹਿਗੁਰੂ ਦਾ ਪਿਆਰ ਵਸਾਉਣਾ ਤੇ ਝੂਠ ਫਰੇਬ ਨੂੰ ਨੇੜੇ ਨਾ ਟੁਕਣ ਦੇਣਾ। ਇਹ ਮਾੜੀਆਂ ਚੀਜ਼ਾਂ ਮਨ ਨੂੰ ਮੈਲਾ ਕਰਦੀਆਂ ਹਨ ਤੇ ਸਾਫ ਨਹੀਂ ਰਹਿਣ ਦਿੰਦੀਆਂ। ਮਨ ਸਾਫ ਰਹੇ ਤਾਂ ਗੁਰਬਾਣੀ ਮਿੱਠੀ ਲੱਗੇਗੀ, ਨਾਮ ਪਿਆਰਾ ਲੱਗੇਗਾ, ਭਲੇ ਕੰਮਾਂ ਨੂੰ ਚਿੱਤ ਉਮਲ ਕੇ ਲੱਗੇਗਾ। ਹੁਣ ਇਸ ਨਾਮ, ਦਾਨ, ਇਸ਼ਨਾਨ ਦੇ ਨਾਲ ਨਾਲ ਸ੍ਰੀ ਗੁਰੂ ਜੀ ਆਪਣੇ ਦਾਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਾਰੀ ਕੀਤਾ ਕੰਮ ਚਲਾਇਆ ਤੇ ਬੀਰ ਰਸ ਭਰਿਆ ਅਤੇ ਸਿਖਾਇਆ। ਦਇਆ ਕਰੋ, ਇਹ ਪਹਿਲੀ ਬਹਾਦਰੀ ਹੈ। ਦਾਨ ਕਰੋ, ਇਹ ਦੂਜੀ ਬਹਾਦਰੀ ਹੈ। ਧਰਮ ਲਈ ਸੀਸ ਦਿਓ, ਇਹ ਤੀਜੀ ਬਹਾਦਰੀ ਹੈ। ਪਰ ਸਭ ਦਾ ਮੂਲ ਹੈ ਸੱਚ। ਅਨੰਦਪੁਰ ਵਿਚ ਸਿੱਖ ਮਤਾ। ਗੁਰੂ ਕੀ ਮਤ ਨੂੰ ਗੁਰ ਕੀ ਮਤ ਤੋਂ ਲਿਹ ਇਆ ਨੇ, ਇਹ ਵਾਕ ਪੰਜਵੇਂ ਸਤਿਗੁਰਾਂ ਨੇ ਸੁਖਮਨੀ ਸਾਹਿਬ ਵਿਚ ਉਚਾਰਿਆ ਹੈ। ਇਸ ਦਾ ਮਤਲਬ ਹੈ ਕਿ ਹੇ ਭਾਈ, ਤੂੰ ਗੁਰੂ ਦੀ ਸਿੱਖਿਆ ਸੁਣ ਤੇ ਆਪ ਦਾ ਜੀਵਨ ਉਸ ਉੱਤੇ ਢਾਲ। ਗੁਰੂ ਗੁਰੂ ਹੈ, ਸਿੱਖ ਸਿੱਖ ਹੈ। ਗੁਰੂ ਮਤ ਦਿੰਦਾ ਹੈ ਤੇ ਸਿੱਖ ਧਾਰਨ ਕਰਦਾ ਹੈ। ਗੁਰੂ ਮਤ ਦੇ ਕੇ ਜਗਤ ਨੂੰ ਤਾਰਦਾ ਹੈ ਤੇ ਸਿੱਖ ਗੁਰੂ ਕੀ ਮਤ ਲੈ ਕੇ ਆਪ ਤਰਦਾ ਹੈ ਤੇ ਜਗਤ ਲਈ ਸੁਖਦਾਈ ਹੁੰਦਾ ਹੈ। ਅਨੰਦਪੁਰ ਤੋਂ ਪੌਂਟੇ ਜਾ ਕੇ ਤੇ ਫਿਰ ਪੌਂਟੇ ਤੋਂ ਮੁੜ ਅਨੰਦਪੁਰ ਆ ਕੇ ਗੁਰੂ ਜੀ ਨੇ ਸਿੱਖਾਂ ਨੂੰ ਕੀ ਮਤ ਦਿੱਤੀ, ਇਹ ਇਕ ਪ੍ਰਸ਼ਨ ਉੱਠਦਾ ਹੈ ਜਿਸ ਦੇ ਵਿਚਾਰ ਇਸ ਤਰ੍ਹਾਂ ਹੈ। ਨੰਬਰ 1, ਧਰਮ ਵਿਚ ਪਕਿਆਈ। ਆਪ ਜੀ ਨੇ ਵਿਚਾਰਿਆ ਕਿ ਦੇਸ਼ ਦੀ ਪਰਜਾ ਆਜ਼ਾਦ ਨਹੀਂ, ਪਰਾਇਆਂ ਦੇ ਰਾਜ ਹੇਠ ਹੈ। ਜੋ ਜ਼ੁਲਮ ਕਰਦੇ ਹਨ, ਧਰਮ ਵਿਚ ਦਖਲ ਦਿੰਦੇ ਹਨ ਤੇ ਧਰਮ ਦੇ ਨਾਂ ਹੇਠ ਐਸੇ ਭਾਰੇ ਜ਼ੁਲਮ ਕਰਦੇ ਹਨ ਜੋ ਨਾ ਕਹੇ ਜਾ ਸਕਦੇ ਤੇ ਨਾ ਹੀ ਸਹੇ ਜਾ ਸਕਦੇ ਹਨ। ਇਸ ਵਾਸਤੇ ਆਪ ਜੀ ਨੇ ਪਹਿਲੀ ਗੱਲ ਇਹੋ ਕੀਤੀ ਜੋ ਆਦਿ ਸਤਿਗੁਰਾਂ ਤੋਂ ਟੁਰੀ ਸੀ, ਧਰਮ ਵਿਚ ਪੱਕਿਆ ਹੋਣਾ, ਕਿਉਂਕਿ ਇਸ ਨਾਲ ਆਤਮਾ ਉੱਚੀ ਸੁੱਚੀ ਹੁੰਦੀ ਹੈ, ਮਨੁੱਖ ਦਾ ਆਚਰਣ ਸੰਵਰਦਾ ਹੈ, ਉਸ ਦਾ ਦਿਲ ਵਿਸ਼ਾਲ ਭਾਵ ਖੁੱਲਾ ਹੋ ਜਾਂਦਾ ਹੈ। ਜੋ ਪਰਾਈ ਭੀੜ ਪਛਾਣਦਾ ਹੈ, ਆਪ ਸੁਖੀ ਹੁੰਦਾ ਹੈ ਤੇ ਦੂਜਿਆਂ ਦੇ ਸੁਖ ਲਈ ਯਤਨ ਕਰਦਾ ਹੈ, ਉਸ ਦੀ ਦ੍ਰਿਸ਼ਟੀ ਵੱਡੀ ਹੋ ਜਾਂਦੀ ਹੈ, ਉਹ ਲੰਮੀ ਨਜ਼ਰ ਨਾਲ ਵੇਖਦਾ ਹੈ ਤੇ ਨਾ ਨਿਰਾ ਇਸ ਦੁਨੀਆਂ ਵਿਚ ਸੁਖੀ ਜੀਵਨ ਗੁਜ਼ਾਰਦਾ ਹੈ, ਸਗੋਂ ਆਪਣਾ ਅੱਗਾ ਸਵਾਰ ਲੈਂਦਾ ਹੈ। ਇਸ ਲਈ ਰੂਹਾਨੀ ਵਿਦਿਆ ਦੇ ਸਰਦਾਰ ਸਤਿਗੁਰ ਜੀ ਨੇ ਆਸਾ ਦੀ ਵਾਰ ਦੇ ਦੀਵਾਨ, ਸੋਦਰ ਦੇ ਦੀਵਾਨ, ਹੋਰ ਉਪਦੇਸ਼ ਕੀਰਤਨ ਉਸੇ ਤਰ੍ਹਾਂ ਜਾਰੀ ਰੱਖੇ, ਉਸੇ ਤਰ੍ਹਾਂ ਨਾਮ ਦਾਨ ਦਿੰਦੇ ਰਹੇ ਤੇ ਸਿੱਖਾਂ ਨੂੰ ਡੰਕੇ ਦੀ ਚੋਟ ਫਰਮਾਇਆ। ਜਿਹ ਫੋਕਟ ਧਰਮ ਸਭੇ ਤਜ ਹੈ, ਇਕ ਚਿਤ ਕਿਰਪਾਨਿਤ ਕੇ ਭਜ ਹੈ, ਤੇਉ ਯਾ ਪਵ ਸਾਗਰ ਕੇ ਤਰ ਹੈ, ਭਾਵ ਭੂਲ ਨ ਦੇਹੇ ਪੁਨਰ ਤਰ ਹੈ। ਅਰਥਾਤ ਜਿਹੜੇ ਸਾਰੇ ਫੋਕਟ ਧਰਮਾਂ ਨੂੰ ਛੋੜ ਕੇ ਕਿਰਪਾ ਦੇ ਸਮੁੰਦਰ ਵਾਹਿਗੁਰੂ ਜੀ ਨੂੰ ਇਕ ਚਿਤ ਹੋ ਕੇ ਯਾਦ ਕਰਨਗੇ, ਉਹ ਇਸ ਭਾਵ ਸਾਗਰ ਨੂੰ ਤਰ ਜਾਣਗੇ ਤੇ ਭੁੱਲ ਕੇ ਵੀ ਫਿਰ ਜਨਮ ਮਰਨ ਵਿਚ ਨਹੀਂ ਆਉਣਗੇ। ਨੰਬਰ 2, ਸੱਚ। ਸਿੱਖਾਂ ਨੂੰ ਧਰਮ ਦੀ ਪਕਿਆਈ ਸਿਖਾਈ, ਸੱਚ ਤੇ ਖੜੋਣਾ ਤੇ ਸੱਚ ਲਈ ਜਾਨ ਜਾਏ ਪਰ ਸੱਚ ਨਾ ਜਾਏ ਦੀ ਤਾਕਤ ਬਖਸ਼ੀ। ਨੰਬਰ 3 ਕੁਰਬਾਨੀ ਜਦ ਜ਼ੁਲਮੀ ਰਾਜ ਦਾ ਜ਼ੁਲਮ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਤੇ ਆ ਪਿਆ ਤਾਂ ਆਪ ਨੇ ਸਰੀਰ ਦਿੱਤੇ ਆਪਣੇ ਪਵਿੱਤਰ ਸਿਰ ਵਾਰੇ ਪਰ ਇੱਕ ਗੱਲ ਨਾ ਦਿੱਤੀ ਉਹ ਗੱਲ ਸੀ ਆਪਣੇ ਸੱਚ ਉੱਤੇ ਪਕਿਆਈ ਜਿਸ ਨੂੰ ਗੁਰੂ ਜੀ ਨੇ ਸਿਰਰ ਕਰਕੇ ਲਿਖਿਆ ਹੈ ਸੀਸ ਦਿਓ ਪਰ ਸਿਰਰ ਨਾ ਦਿਓ ਅਰਥਾਤ ਸਿਰ ਦਿੱਤਾ ਪਰ ਆਪਣਾ ਸੱਚ ਧਰਮ ਨਹੀਂ ਦਿੱਤਾ ਯਥਾ ਚੀਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨਹੂ ਆਨ ਅਰਥਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਜੈਸਾ ਭਾਰੀ ਕੁਰਬਾਨੀ ਦਾ ਕੰਮ ਕਿਸੇ ਨੇ ਇਸ ਦੁਨੀਆਂ ਵਿਚ ਆ ਕੇ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਪਾਤਸ਼ਾਹ ਦੇ ਜ਼ੋਰ ਜ਼ੁਲਮ ਕਰਨ ਤੇ ਆਪਣਾ ਧਰਮ ਨਹੀਂ ਹਾਰਿਆ ਸੱਚ ਦੀ ਪਕਿਆਈ ਨਹੀਂ ਦਿੱਤੀ ਪਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਸੱਚਖੰਡ ਨੂੰ ਚਲੇ ਗਏ ਜਾਨ ਕੁਰਬਾਨ ਕਰਨ ਸਮੇਂ ਆਪ ਨੇ ਕੋਈ ਦੁੱਖ ਨਹੀਂ ਮੰਨਿਆ ਜਿਵੇਂ ਘੜੇ ਦਾ ਠੀਕਰ ਭੰਨ ਦਈਦਾ ਹੈ ਇਸ ਤਰ੍ਹਾਂ ਆਪ ਜੀ ਸਰੀਰ ਤਿਆਗ ਗਏ ਤੇ ਇਹ ਨਮੂਨਾ ਸਾਰੀ ਸਿੱਖ ਕੌਮ ਤੇ ਸਾਰੇ ਦੇਸ਼ ਵਿਚ ਜਾਨ ਭਰ ਗਿਆ ਨੰਬਰ 4 ਚੜ੍ਹਦੀਆਂ ਕਲਾ ਰਾਜੇ ਭੀਮ ਚੰਦ ਨੇ ਵੈਰ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਗੁਰੂ ਜੀ ਦੇਸ਼ ਘਰ ਬਾਰ ਤੇ ਆਪਣੇ ਪਿਤਾ ਗੁਰੂ ਜੀ ਦਾ ਮੁੱਲ ਖਰੀਦਿਆ ਆਨੰਦਪੁਰ ਦਾ ਇਲਾਕਾ ਇੰਜ ਛੋੜ ਆਏ ਜਿਵੇਂ ਸੱਪ ਕੁੰਜ ਉਤਾਰਦਾ ਹੈ ਆਪ ਨੇ ਪ੍ਰਦੇਸੀ ਜਾਂ ਟਿਕਾਣਾ ਪਾਇਆ ਪਰ ਉਥੇ ਵੀ ਆਪਣੇ ਨਿਸ਼ਾਨੇ ਦਾ ਕੰਮ ਜਿਉਂ ਕਾ ਤਿਉਂ ਜਾਰੀ ਰੱਖਿਆ ਤੇ ਸਾਨੂੰ ਇਹ ਮੱਤ ਦਿੱਤੀ ਕਿ ਕਿਸੇ ਗੱਲੇ ਨਹੀਂ ਘਬਰਾਉਣਾ ਸਦਾ ਸਾਵਧਾਨ ਰਹਿਣਾ ਸਹਿਣਾ ਹੈ ਪਰ ਫਿਸ ਨਹੀਂ ਜਾਣਾ ਸੱਟ ਭਾਵੇਂ ਖਾ ਲੈਣੀ ਹੈ ਪਰ ਝੋਣਾ ਨਹੀਂ ਅੰਧੇਰ ਆ ਪੈਣ ਤੇ ਭਾਵ ਪਰ ਭਾਰੀ ਮੁਸੀਬਤਾਂ ਦੇ ਆ ਪੈਣ ਤੇ ਵੀ ਪੱਕਿਆਂ ਰਹਿਣਾ ਹੈ ਅੰਦਰ ਟੇਕ ਇਕਾਤਾ ਪੁਰਖ ਤੇ ਰੱਖਣੀ ਹੈ ਉਸ ਨਾਲੋਂ ਕਦੇ ਵੀ ਨਹੀਂ ਵਿਛੜਨਾ ਜਾਨਕੋ ਪ੍ਰਭ ਆਪਣੇ ਕਾ ਤਾਣ ਅਰਥਾਤ ਸੇਵਕ ਨੂੰ ਸਦਾ ਸਦਾ ਆਪਣੇ ਵਾਹਿਗੁਰੂ ਜੀ ਦਾ ਆਸਰਾ ਹੁੰਦਾ ਹੈ ਇਹ ਗੱਲ ਸਦਾ ਆਪਣੇ ਅੰਦਰ ਰੱਖਣ ਦਾ ਯਤਨ ਕਰਨਾ ਨੰਬਰ 5 ਅਚੰਭਤਾ ਪ੍ਰਦੇਸ਼ ਵਿਚ ਫੇਰ ਮੁਸੀਬਤ ਆ ਗਈ ਚੋਟੀ ਦੇ ਪਹਾੜੀ ਰਾਜੇ ਬਿਨਾਂ ਛੇੜੇ ਤੇ ਹੱਲਾ ਕਰਕੇ ਆ ਪਏ ਇਹ ਸਮਾਂ ਡਾਢੇ ਘਬਰਾਉਣੇ ਦਾ ਸੀ ਪਰ ਆਪ ਜੀ ਨਹੀਂ ਘਾਬਰੇ ਵੇਖੋ ਜੰਗ ਸਿਰ ਤੇ ਆ ਜਾਂਦਾ ਹੈ ਤੇ ਘਰ ਦੇ 500 ਪਠਾਨ ਨੌਕਰ ਛੋੜ ਜਾਂਦੇ ਹਨ ਉਹ ਚਲੇ ਹੀ ਨਹੀਂ ਜਾਂਦੇ ਸਗੋਂ ਨਿਮਕ ਹਰਾਮ ਹੋ ਕੇ ਵੈਰੀਆਂ ਨਾਲ ਰਲਦੇ ਹਨ ਇਹ ਦਿਲ ਹਾਰਨੇ ਦਾ ਵੇਲਾ ਹੈ ਪਰ ਆਪ ਕਿਸੇ ਗੱਲ ਨਹੀਂ ਹਾਰਦੇ ਫੇਰ ਦੇਖੋ ਦਿਨੇ ਫੌਜ ਨੂੰ ਇਹ ਘਾਟਾ ਪੈਂਦਾ ਹੈ ਤੇ ਰਾਤੀ 500 ਲੱਠ ਬਾਜ ਉਦਾਸੀਆਂ ਦਾ ਜੱਥਾ ਟੁਰ ਜਾਂਦਾ ਹੈ ਹੁਣ ਵੇਲਾ ਹੈ ਨਰਾਸਤਾ ਅੱਗੇ ਢਹਿ ਪੈਣੇ ਦਾ ਪਰ ਆਪ ਨਹੀਂ ਢਹਿੰਦੇ ਜੰਗ ਮੱਚ ਪਿਆ ਆਪਣਾ ਇੱਕ ਸੂਰਮਾ ਜਰਨੈਲ ਮਾਰਿਆ ਜਾਂਦਾ ਹੈ ਆਪ ਦਿਲ ਨਹੀਂ ਤੋੜਦੇ ਫਿਰ ਉਸ ਤੋਂ ਵੱਡਾ ਸੂਰਮਾ ਸੰਗੋ ਸ਼ਾਹ ਜੋ ਸੰਗਰਾਮ ਦਾ ਸ਼ਾਹ ਭਾਵ ਆਪ ਦੀਆਂ ਫੌਜਾਂ ਦਾ ਕਮਾਂਡਰ ਇਨ ਚੀਫ ਸੀ ਸ਼ਹੀਦ ਹੋ ਜਾਂਦਾ ਹੈ ਆਪ ਉਸੇ ਵੇਲੇ ਨਗਾਰੇ ਮੁੱਦੇ ਮਾਰ ਕੇ ਪੌਂਟੇ ਨਹੀਂ ਉੱਠ ਨੱਸਦੇ ਸਗੋਂ ਤੀਰ ਕਮਾਨ ਸੰਭਾਲ ਕੇ ਆਪ ਅੱਗੇ ਹੁੰਦੇ ਹਨ ਫੌਜ ਦੀ ਕਮਾਂਡ ਸਾਰੀ ਆਪਣੇ ਹੱਥ ਲੈ ਕੇ ਅੱਗੇ ਵੱਧ ਕੇ ਜੰਗ ਮਚਾਉਂਦੇ ਹਨ ਐਸੇ ਖਤਰੇ ਵਾਲੇ ਥਾਂ ਆਪ ਜਾ ਖੜਾਉਂਦੇ ਹਨ ਕਿ ਤ੍ਰੈ ਤੀਰ ਆਪ ਨੂੰ ਆ ਲੱਗਦੇ ਹਨ ਚਾਹੇ ਉਨ੍ਹਾਂ ਤੀਰਾਂ ਨੇ ਵਿੰਨਿਆ ਨਹੀਂ ਪਰ ਖਤਰੇ ਤੋਂ ਖੌਫ ਖਾ ਕੇ ਦਿਲ ਖੁਸਨੀ ਨਹੀਂ ਖਾਂਦੇ ਹੋਰ ਰੋਹ ਭਰ ਕੇ ਵੱਧ ਕੇ ਤੀਰ ਚਲਾਉਂਦੇ ਹਨ ਇੱਕ ਤੀਰ ਨਹੀਂ ਸਰੋਗਮ ਕਰ ਦਿੰਦੇ ਹਨ ਮਾਨੋ ਤੀਰਾਂ ਦਾ ਮੀਂਹ ਵਰਸਾ ਦਿੰਦੇ ਹਨ ਨਤੀਜਾ ਕੀ ਨਿਕਲਦਾ ਹੈ ਆਪ ਜੀ ਦੀ ਜੀਤ ਹੁੰਦੀ ਹੈ ਆਪ ਜੀ ਨੇ 75 ਨਾਟਕ ਵਿਚ ਇਸ ਭੰਗਾਣੀ ਦੇ ਯੁੱਧ ਦਾ ਹਾਲ ਲਿਖਦਿਆਂ ਆਪ ਦੱਸਿਆ ਹੈ ਭਈ ਜੀਤ ਮੇਰੀ ਪਰ ਵੇਖੋ ਕੀ ਫਰਮਾਉਂਦੇ ਹਨ ਇਹ ਨਹੀਂ ਕਿਹਾ ਕਿ ਇਹ ਮੇਰੇ ਗੁਣਾਂ ਦਾ ਫਲ ਹੈ ਮੇਰੀ ਦਾਨਾਈ ਜਾਂ ਬਹਾਦਰੀ ਕਰਕੇ ਫਤਿਹ ਹੋਈ ਹੈ ਪਰ ਆਪ ਜੀ ਫਰਮਾਉਂਦੇ ਹਨ ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ ਅਰਥਾਤ ਮੇਰੀ ਜਿੱਤ ਹੋਈ ਹੈ ਤੇ ਇਹ ਜਿੱਤ ਅਕਾਲ ਪੁਰਖ ਦੀ ਮਿਹਰ ਨਾਲ ਹੋਈ ਹੈ ਸਾਨੂੰ ਸਮਤ ਦਿੱਤੀ ਕਿ ਕਦੇ ਹਾਰ ਕੇ ਨਹੀਂ ਬਹਿਣਾ ਲੱਗੇ ਰਹੋ ਟੁਰੇ ਰਹੋ ਆਪਣਾ ਯਤਨ ਨਾ ਛੋੜੋ ਵਾਹਿਗੁਰੂ ਤੇ ਸਿਦਕ ਰੱਖੋ ਖੁਦਗਰਜ਼ੀ ਨੂੰ ਨੇੜੇ ਨਾ ਆਉਣ ਦਿਓ ਪਾਰ ਤੇ ਭਲੇ ਲਈ ਪੰਥ ਦੀ ਭਲਿਆਈ ਲਈ ਅੜੇ ਰਹੋ ਖੜੇ ਰਹੋ ਜਨ ਝਵੋ ਨਾ ਯਤਨ ਨਾ ਛੋੜੋ ਜੋ ਹੋਵੇ ਸੋ ਹੋਵੇ ਅਕਾਲ ਪੁਰਖ ਦੀ ਰਜਾ ਸਮਝੋ ਤੇ ਕਦੇ ਹਾਰ ਕੇ ਨਾ ਬਹੋ ਅਕਾਲ ਪੁਰਖ ਦਾ ਹੁਕਮ ਸਮਝੋ ਜਿਸ ਵਾਹਿਗੁਰੂ ਜੀ ਦੀ ਕਿ ਸਦਾ ਜੈ ਹੈ ਸਦਾ ਫਤਿਹ ਹੈ ਦੇਖੋ ਅਕਾਲ ਪੁਰਖ ਜੀ ਨੇ ਜੀਤ ਬਖਸ਼ੀ ਕਾਮਯਾਬੀ ਦਿੱਤੀ ਵੈਰੀਆਂ ਦੀਆਂ ਤਾਕਤਾਂ ਜੋ ਕੁਚਲਣ ਆਈਆਂ ਸਨ ਇਸ ਭੰਗਾਣੀ ਦੇ ਯੁੱਧ ਵਿਚ ਮੂੰਹ ਦੀ ਖਾ ਕੇ ਭੱਜੀਆਂ ਤਦ ਆਪ ਕਾਮਯਾਬੀ ਨਾਲ ਹੰਕਾਰ ਵਿਚ ਨਹੀਂ ਆਏ ਜਿੱਤ ਪਾ ਕੇ ਵਿਜੇ ਹੋ ਕੇ ਆਪਣਿਆਂ ਨੂੰ ਜਿੱਤ ਪਹੁੰਚਾਉਣ ਦਾ ਸਬਕ ਸਿਖਾਇਆ ਪਰ ਇਸ ਉਤਸ਼ਾਹ ਜੀਤ ਦੇ ਜੋਸ਼ ਤੇ ਖੁਸ਼ੀਆਂ ਦੇ ਉਛਾਲੇ ਨੂੰ ਹੱਥੋਂ ਨਹੀਂ ਗਵਾਇਆ। ਇਸ ਤੋਂ ਲਾਭ ਲੈਣ ਲਈ ਸਵਦੇਸ਼ ਚਾਲ ਕੀਤੀ, ਆਪਣੇ ਮੁੱਲ ਖਰੀਦੇ ਟਿਕਾਣੇ ਅਨੰਦਪੁਰ ਤੇ ਸਾਨੂੰ ਸਬਕ ਦਿੱਤਾ ਕਿ ਕਦੇ ਵੀ ਦਾਈਏ ਨੂੰ ਦਿਲ ਤੋਂ ਦੂਰ ਨਾ ਕਰੋ। ਵਾਹਿਗੁਰੂ ਦੇ ਭਰੋਸੇ, ਦਿਲ ਦੇ ਸਿਦਕ ਤੇ ਸੂਰਬੀਰਤਾ ਵਾਲੇ ਸਾਹਸ ਨਾਲ ਲੱਗੇ ਰਹੋ। ਹਰ ਮੁਸ਼ਕਲ ਦਾ ਦਨਾਈ ਤੇ ਭਲਿਆਈ ਨਾਲ ਟਾਕਰਾ ਕਰੋ। ਜੇ ਤੁਸੀਂ ਲੱਗੇ ਰਹੋ ਤੇ ਦਾਈਏ ਲੰਮੇ ਰੱਖੋ, ਤਾਂ ਜਿਸ ਵਾਹਿਗੁਰੂ ਦੇ ਹੋ, ਜਿਸ ਦੀ ਟੇਕ ਧਾਰ ਕੇ ਯਤਨ ਕਰਨੇ ਤੋਂ ਨਹੀਂ ਹਾਰਦੇ ਹੋ ਤੇ ਬਹਾਦਰੀ ਵਾਲੇ ਖਿਆਲਾਂ ਵਿਚ ਵਸਦੇ ਹੋ, ਉਹ ਵਾਹਿਗੁਰੂ ਤੁਹਾਨੂੰ ਕਾਮਯਾਬ ਕਰੇਗਾ। ਨੰਬਰ 6, ਪਤੰਤਰ ਨਾ ਬਣਾਓ। ਕਿਸੇ ਨੂੰ ਪਤੰਤਰ ਨਾ ਬਣਾਓ। ਪਤੰਤਰ ਹੁੰਦਾ ਹੈ ਗੁਲਾਮ। ਕਿਸੇ ਨੂੰ ਸੁਤੰਤਰਤਾ ਨਾ ਖੱਸੋ। ਸੁਤੰਤਰਤਾ ਹੁੰਦੀ ਹੈ ਆਜ਼ਾਦੀ। ਗੁਰੂ ਜੀ ਦਾ ਮਤ ਦੂਜਿਆਂ ਦਾ ਹੱਕ ਮਾਰਨੇ ਦਾ ਜਾਂ ਲੋਕਾਂ ਦੀ ਸੁਤੰਤਰਤਾ ਆਜ਼ਾਦੀ ਵਜਾਉਣ ਵਾਲੀ ਕਾਮਯਾਬੀ ਦਾ ਨਹੀਂ ਸੀ। ਆਪ ਜੀ ਦੀ ਸਿੱਖਿਆ ਇਹ ਸੀ ਕਿ ਭੈ ਕਾਹੂ ਕੋ ਦੇਤ ਨਹਿ ਪੈ ਮਾਨ ਅਤੇ ਆਨ, ਅਰਥਾਤ ਕਿਸੇ ਤੋਂ ਨਾ ਡਰੋ ਤੇ ਨਾ ਹੀ ਕਿਸੇ ਨੂੰ ਡਰ ਦੇ ਕੇ ਆਪਣੇ ਖੁਦਗਰਜ਼ੀ ਵਾਲੇ ਮਤਲਬ ਪੂਰੇ ਕਰੋ। ਜਗਤ ਨੂੰ ਸੁਖ ਦਿਓ, ਸਾਰਿਆਂ ਦਾ ਭਲਾ ਦਿਲ ਵਿਚ ਸੋਚੋ। ਜੇ ਮੌਕਾ ਬਣ ਪਵੇ ਤਾਂ ਆਪਣੀ ਤਾਕਤ ਮੁਜਬ ਭਲਾ ਕਰੋ। ਜਾਨ ਤੱਕ ਵੀ ਵਾਰੋ ਪਰ ਸੱਚ ਤੇ ਪੱਕੇ ਰਹੋ ਤੇ ਨਿਰਭੈ ਹੋ ਕੇ ਸਾਰੇ ਕੰਮ ਸਿਰੇ ਚਾੜੋ। ਲੱਗੇ ਰਹੋ ਸਚਾਈ ਤੇ ਦਰੁਸਤੀ ਨਾਲ, ਲੱਗੇ ਸਤਿਆ ਦੇ ਹੱਟ ਨਾਲ ਲੱਗੇ ਰਹੋ। ਆਪ ਸੁਤੰਤਰ ਰਹੋ ਤੇ ਦੂਜਿਆਂ ਨੂੰ ਸੁਤੰਤਰਤਾ ਦਿਓ। ਨੰਬਰ 7, ਸਾਈਆਂ ਜੀ ਦਾ ਪਿਆਰ। ਆਦ ਤੇ ਅੰਤ ਗੁਰੂ ਜੀ ਦਾ ਮਤ ਹੈ ਵਾਹਿਗੁਰੂ ਜੀ ਨਾਲ ਪਿਆਰ। ਸਾਈਆਂ ਜੀ ਨਾਲ ਕਦੇ ਨਾ ਵਿਛੜਨਾ। ਸਿਦਕ ਵਿਚ ਰਹੋ, ਬਾਣੀ ਨਾਮ ਦਾ ਵਿਸਾਰਾ ਨਾ ਕਰੋ, ਇਸ ਦੀ ਰਾਖੀ ਵਿਚ ਰਹੋ। ਇਹ ਅਰਦਾਸ ਕਰੋ, ਹਮਰੀ ਕਰੋ ਹੱਥ ਦੇ ਰੱਛਾ, ਅਰਥਾਤ ਹੇ ਵਾਹਿਗੁਰੂ ਜੀ ਆਪਣਾ ਹੱਥ ਦੇ ਕੇ ਸਾਡੀ ਰਾਖੀ ਕਰੋ। ਤੇ ਇਹ ਨਿਸ਼ਚਾ ਰੱਖੋ ਕਿ ਜੋ ਵਾਹਿਗੁਰੂ ਜੀ ਨੂੰ ਧਿਆਉਂਦੇ ਪਰਮੇਸ਼ਰ ਦੇ ਆਸਰੇ ਹੋ ਜਾਂਦੇ ਹਨ, ਉਨ੍ਹਾਂ ਦੀ ਹਰ ਵੇਲੇ ਰੱਖਿਆ ਹੁੰਦੀ ਹੈ। ਯਥਾ ਰੱਛਾ ਹੋਏ ਤਾਂ ਹੀ ਸਭ ਕਾਲਾ। ਹਾਂ, ਆਪ ਜੀ ਨੇ ਫਰਮਾਇਆ ਹੈ, ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਿਆ ਹਮਨੇ, ਸਰਬ ਕਾਲ ਜੀ ਦੀ ਰੱਛਿਆ ਹਮਨੇ, ਸਰਬ ਲੋਹ ਜੀ ਦੀ ਰੱਛਿਆ ਹਮਨੇ। ਤੇ ਨਾਲ ਇਉਂ ਅਰਦਾਸ ਕਰੋ, ਡੰਡੋਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਅਰਥਾਤ ਹੇ ਸਰਬ ਸ਼ਕਤੀਆਂ ਵਾਲੇ ਸਮਰੱਥ ਵਾਹਿਗੁਰੂ ਜੀ, ਆਪ ਨੂੰ ਸਾਡੀ ਅਨੇਕ ਵਾਰ ਡੰਡੋਤ ਲੰਮੇ ਪੈ ਕੇ ਨਮਸਕਾਰ ਹੈ। ਹੇ ਪ੍ਰਭੂ, ਆਪਣਾ ਹੱਥ ਦੇ ਕੇ ਸਾਨੂੰ ਡੋਲਨ ਤੋਂ ਬਚਾ ਲਵੋ।